सतनाम करता पुरख निर्भो निर्वैर अकाल मूरत अजूनी सैभं गुरुप्रसाद सर्वशील ममं शीलं सर्व पावने मम पावनं सर्व कर्तव्ये ममं कर्ता नानक लेभ छे पुना लिपियते मुकुचरे शास्त्र खट पिंग गिरन चढ़ जाए अंध लखे बधुरो सुने जो काल कृपा कराए सन्मान्य गुरु रूप सत्संग जीओ गुरबाणी विचार आप जी दे समक्ष पेश करा पेशथर गुरुदेव दी फतेह प्रवान करनी वाहिगुरु जी का खालसा वाहिगुरु जी की फतेह। दुनिया सागर दूतर कहिए क्यों कर पाइए पारो गुरु नानक दे समय होए गोरख दे सब तो वड्डे चेले चरपटनाथ धन गुरु नानक देव जी महाराज ते प्रश्न करदे ने कि जो संसार है ये न तरे जाण वाला सागर है समुंदर है। संसार नू समुंदर नाल क्यों तशबीह दित्ती संसार नू सागर नाल क्यों तशबीह दित्ती सागर ते संसार दा स्वरूप ते अलग अलग है पर स्वभाव इको है। जैसे कई दफा असी देख लेने दो मनुख ते अलग अलग ने रंग रूप अलग है सब कुछ वख वख है पर स्वभाव मेल खा गए है विचार मेल खा गए ने इनू कहने अंतरीव स्वभाव दा मेल। सागर ते संसार दा स्वभाव इको जिहा है स्वरूप एक नहीं है। तो हुण थोड़ा जिहा मैं सागर ते संसार दी तुलनात्मक गल करां भी इको कुछ ने। सागर दे समुंदर दे पानी है संसार दे पदार्थ ने सागर दे लहरां ने संसार दे समस्यावां ने सागर दे कदी कदाई तूफान खड़े हो जांदे ने संसार दे कदी कदाई कोई बहुत वड्डे हादसे हो जांदे ने किधरे भौंचाल किधरे जंग किधरे महामारी। सागर दे कदी कदाई कोई एक अद जहाज कोई शिप कोई वड्डी बेड़ी डूब जांदी है। समुच्चे संसार दे अखबारां दी ओ खबर बनदी है भी एक बेड़ी डूब गई एक जहाज डूब गया एक शिप डूब गया क्योंकि रोज ते जहाज तैरदे ने रोज ते बेड़ियां चलदियां ने तैरदियां ने पर कदी कदाई कोई एक अद बेड़ी कोई एक अद जहाज एक अद शिप डूब जांदा है। एक हादसा हुंदा है तो दुनिया भर दे अखबारां दी खबर बन जांदी है लोगां दी जबानां ते कुछ दिन चर्चा रहिंदी है ਸੰਸਾਰ ਵਿੱਚ ਕਦੀ ਕਦਾਈ ਕੋਈ ਇੱਕ ਅੱਧ ਜ਼ਿੰਦਗੀ ਦੀ ਬੇੜੀ ਪਾਰ ਹੋ ਜਾਂਦੀ ਹੈ, ਕਦੀ ਕਦਾਈ। ਔਰ ਉਹ ਜੋ ਬੇੜੀ ਜ਼ਿੰਦਗੀ ਦੀ ਪਾਰ ਹੋ ਜਾਂਦੀ ਹੈ, ਅਮਰ ਇਤਿਹਾਸ ਦਾ ਹਿੱਸਾ ਬਣ ਜਾਂਦੀ ਹੈ, ਉਹ ਰਹਿੰਦੀ ਦੁਨੀਆਂ ਤੱਕ ਉਹਨਾਂ ਦੀ ਚਰਚਾ ਆਉਂਦੀ ਹੈ। ਬਸ ਇਤਨਾ ਅੰਤਰਾ ਜ਼ਰੂਰ ਹੈ, ਸਾਗਰ ਵਿੱਚ ਕਦੀ ਕਦਾਈ ਕੋਈ ਇੱਕ ਅੱਧ ਜਹਾਜ਼ ਡੁੱਬ ਜਾਂਦਾ ਹੈ, ਸੰਸਾਰ ਵਿੱਚ ਕਦੀ ਕਦਾਈ ਕੋਈ ਇੱਕ ਅੱਧ ਜ਼ਿੰਦਗੀ ਦੀ ਬੇੜੀ ਪਾਰ ਹੋ ਜਾਂਦੀ ਹੈ, ਇੱਕ ਅੱਧ, ਬਾਕੀ ਤੇ ਸਭ ਡੁੱਬਦੀਆਂ ਨੇ। ਤੇ ਜਿਹੜਾ ਕੰਮ ਬਹੁਤਾਤ ਦੇ ਚ ਹੋਵੇ, ਰੋਜ਼ ਹੋਵੇ, ਹਰ ਵਕਤ ਹੋਵੇ, ਉਹ ਅਖਬਾਰਾਂ ਦੀ ਖਬਰ ਨਹੀਂ ਬਣਦੀ। ਜੇ ਸੇਕ ਮੁਲਕ ਵਿੱਚ ਦੋਵੇਂ ਟਾਈਮ ਲੋਕ ਭੋਜਨ ਖਾ ਰਹੇ ਨੇ, ਸੌ ਰਹੇ ਨੇ, ਕੰਮ ਧੰਦਾ ਕਰ ਰਹੇ ਨੇ, ਪਰ ਕਿਸੇ ਦਿਨ ਸਾਰੇ ਮੁਲਕ ਨੂੰ ਕਿਧਰੇ ਦੋ ਦਿਨ ਦੀ ਰੋਟੀ ਨਾ ਮਿਲੇ, ਕੋਈ ਐਸਾ ਹਾਦਸਾ ਹੋ ਜਾਏ, ਤਾਂ ਸਾਰੀ ਦੁਨੀਆਂ ਦੇ ਅਖਬਾਰਾਂ ਦੀ ਖਬਰ ਬਣੇਗੀ ਵੀ ਦੋ ਦਿਨ ਫਲਾਣੇ ਮੁਲਕ ਦੇ ਸਾਰੇ ਬੰਦਿਆਂ ਨੂੰ ਰੋਟੀ ਮਿਲੀ ਨਹੀਂ, ਇੱਕ ਅਣਹੋਣੀ ਜਿਹੀਆਂ ਘਟਨਾ। ਪਰ ਰੋਜ਼ ਰੋਟੀ ਮਿਲਦੀ ਸੀ, ਉਹਦੀ ਖਬਰ ਨਹੀਂ ਛਪੀ, ਕਿਉਂਕਿ ਉਹ ਰੋਜ਼ ਕੰਮ ਚੱਲ ਰਿਹਾ ਉੱਥੇ। ਜਿਹੜਾ ਕੰਮ ਕਦੀ ਕਦਾਈ ਹੋਵੇ, ਉਹ ਮਨੁੱਖ ਲਈ ਅਜੂਬਾ ਹੁੰਦਾ ਹੈ। ਅਗਰ ਸਮੁੰਦਰ ਵਿੱਚ ਰੋਜ਼ ਤੂਫਾਨ ਹੋਵੇ, ਤਾਂ ਸ਼ਾਇਦ ਤੂਫਾਨ ਦੀਆਂ ਖਬਰਾਂ ਵੀ ਨਹੀਂ ਛਪਣਗੀਆਂ। ਜੈਸੇ ਸਮੁੰਦਰ ਵਿੱਚ ਹਰ ਵਕਤ ਲਹਿਰਾਂ ਆਉਂਦੀਆਂ ਨੇ, ਕੋਈ ਲਹਿਰਾਂ ਦੀ ਖਬਰਾਂ ਨਹੀਂ ਛਪਦੀਆਂ। ਜਿਹੜਾ ਕੰਮ ਰੋਜ਼ ਹੋਵੇ, ਉਸ ਦੀ ਖਬਰ ਨਹੀਂ ਛਪਦੀ, ਉਹ ਤੇ ਰੁਟੀਨ ਦੇ ਚ ਹੋ ਗਿਆ, ਆਮ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਕਦੀ ਕਦਾਈ ਸਾਗਰ ਵਿੱਚ ਕੋਈ ਇੱਕ ਅੱਧ ਜਹਾਜ਼ ਡੁੱਬ ਜਾਂਦਾ ਹੈ, ਇੱਕ ਅੱਧ ਬੇੜੀ ਡੁੱਬ ਜਾਂਦੀ ਹੈ, ਖਬਰ ਬਣਦੀ ਹੈ। ਸੰਸਾਰ ਵਿੱਚ ਕਦੀ ਕਦਾਈ ਕੋਈ ਇੱਕ ਅੱਧ ਜ਼ਿੰਦਗੀ ਦੀ ਬੇੜੀ ਪਾਰ ਹੋ ਜਾਂਦੀ ਹੈ, ਕੋਈ ਰਵਿਦਾਸ, ਕੋਈ ਕਬੀਰ, ਕੋਈ ਨਾਮਦੇਵ, ਕਦੀ ਕਦਾਈ ਕੋਈ ਭਾਈ ਗੁਰਦਾਸ, ਭਾਈ ਨੰਦ ਲਾਲ, ਬਾਬਾ ਦੀਪ ਸਿੰਘ ਕਿਧਰੇ ਪਾਰ ਹੋ ਜਾਂਦੇ ਨੇ। ਤੋ ਅਮਰ ਇਤਿਹਾਸ ਦਾ ਉਹ ਹਿੱਸਾ ਬਣ ਜਾਂਦੇ ਨੇ, ਔਰ ਰਹਿੰਦੀ ਦੁਨੀਆਂ ਤੱਕ ਉਹਨਾਂ ਦੀ ਚਰਚਾ ਚੱਲਦੀ ਹੈ। ਲੋਕੀ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਂਦੇ ਨੇ ਵੀ ਜਗਤ ਸਾਰਾ ਡੁੱਬ ਰਿਹਾ ਹੈ, ਇਹ ਪਾਰ ਹੋ ਗਏ, ਇਹ ਪਾਰਲੇ ਕੰਡੇ ਤੇ ਜਾ ਲੱਗੇ। ਅਜੂਬਾ ਜਿਹਾ ਲੱਗਦਾ ਹੈ। ਤੋ ਮੈਂ ਅਰਜ਼ ਕਰਾਂ, ਉਸ ਵਕਤ ਦੇ ਜੋਗੀਆਂ ਦੇ ਸਿਰਮੌਰ ਜੋਗੀ ਚਰਪਟਨਾਥ, ਗੋਰਖ ਦਾ ਚਹੇਤਾ ਚੇਲਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪ੍ਰਸ਼ਨ ਕਰਦਾ, ਪਾਤਸ਼ਾਹ ਦੁਨੀਆਂ ਸਾਗਰ ਦੂਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਅਵਧੂ ਨਾਨਕ, ਦੇਹੋ ਸੱਚਾ ਵਿਚਾਰੋ। ਐ ਨਾਨਕ ਜੀ, ਸੱਚ ਦੀ ਵਿਚਾਰ ਦਿਓ, ਇਹ ਜੋ ਨਤਰੇ ਜਾਣ ਵਾਲਾ ਸਾਗਰ ਹੈ, ਕਿਸ ਤਰ੍ਹਾਂ ਤਰੀਏ, ਕਿਵੇਂ ਪਾਰ ਹੋਈਏ, ਤੇ ਸੰਸਾਰ ਵਿੱਚ ਤਰਨਾ ਕਿਸ ਤੋਂ ਹੈ, ਪਦਾਰਥਾਂ ਤੋਂ, ਸਾਗਰ ਵਿੱਚ ਤਰਨਾ ਕਿਸ ਤੋਂ ਹੈ, ਪਾਣੀ ਤੋਂ, ਉੱਥੇ ਪਾਣੀ ਤੋਂ ਪਾਰ ਆਉਣਾ, ਇੱਥੇ ਪਦਾਰਥਾਂ ਤੋਂ ਪਾਰ ਆਉਣਾ, ਉੱਥੇ ਕੋਈ ਪਾਣੀ ਚ ਡੁੱਬ ਜਾਂਦਾ, ਇੱਥੇ ਕੋਈ ਪਦਾਰਥਾਂ ਚ ਡੁੱਬ ਜਾਂਦਾ। ਹਮ ਦੇਖਾਂ ਤੈ ਡੁੱਬੇ ਹਲੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੈਂ ਤੇ ਦੇਖ ਰਿਹਾ ਦੁਨੀਆਂ ਡੁੱਬ ਰਹੀ ਹੈ, ਗਰਕ ਹੋ ਰਹੀ ਹੈ। ਡੁੱਬੇ ਹੋਏ ਦੀ ਪਹਿਚਾਣ ਕੀ? ਉਸਦੀ ਧਾਰਮਿਕ ਦੁਨੀਆਂ ਚ ਕੋਈ ਗਤੀ ਨਹੀਂ ਹੋਵੇਗੀ, ਉਸ ਮਨੁੱਖ ਦੇ ਅੰਦਰ ਕੋਈ ਧਾਰਮਿਕ ਗੁਣ ਨਹੀਂ ਹੋਵੇਗਾ, ਨਾ ਦਇਆ, ਨਾ ਸ਼ੀਲ, ਨਾ ਸੰਜਮ, ਨਾ ਨਿਰਵੈਰਤਾ, ਨਾ ਨਿਰਭੈਤਾ, ਨਾ ਪ੍ਰੇਮ, ਨਾ ਗਿਆਨ, ਵਿਗਿਆਨ, ਕੁਛ ਵੀ ਨਹੀਂ ਹੋਵੇਗਾ। ਉਹ ਤੇ ਡੁੱਬ ਗਿਆ, ਉਹ ਤੇ ਗਰਕ ਹੋ ਗਿਆ, ਤੇ ਚਰਪਟ ਕਹਿੰਦਾ ਹੈ, ਐ ਬਾਬਾ ਵਕਤ ਦੇ ਤੁਸੀਂ ਅਵਤਾਰੀ ਪੁਰਸ਼ ਹੋ ਤੇ ਜਗਤ ਦੇ ਕਲਿਆਣ ਹਿੱਤ ਤੁਸੀਂ ਆਏ ਹੋ। ਦੱਸੋ ਇਹ ਨਾ ਤਰੇ ਜਾਣ ਵਾਲਾ ਸਾਗਰ ਅਸੀਂ ਕਿਵੇਂ ਤਰੀਏ। ਇੱਕ ਦਫ਼ਾ ਮੈਂ ਆਪਦੀ ਗਿਆਤ ਲਈ ਅਰਜ਼ ਕਰਦੇ ਹਾਂ ਕਿ ਜੇ ਸਿੱਧ ਗੋਸ਼ ਜਿਹੜੀ ਬਾਣੀ ਹੈ ਇਹ ਸਵਾਲੋ ਜਵਾਬ ਨੇ, ਸਿੱਧਾਂ ਦੇ ਸਵਾਲ ਗੁਰੂ ਨਾਨਕ ਦੇ ਜਵਾਬ, ਸਿੱਧ ਪੁੱਛਦੇ ਜਾ ਰਹੇ ਨੇ, ਗੁਰੂ ਬਾਬਾ ਦੱਸਦੇ ਜਾ ਰਹੇ ਨੇ। ਉਸ ਵਕਤ ਦੇ ਸਿੱਧਾਂ ਦਾ ਸਿਰਮੌਰ ਸਿੱਧ ਪੁੱਛ ਰਿਹਾ, ਇਸ ਸੰਸਾਰ ਸਾਗਰ ਨੂੰ ਕਿਵੇਂ ਅਬੂਰ ਕਰੀਏ, ਕਿਵੇਂ ਪਾਰ ਕਰੀਏ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿਰਮਾਣਤਾ, ਉਹਨਾਂ ਦੀ ਗਰੀਬੀ, ਉਹਨਾਂ ਦੀ ਹਲੇਮੀ, ਉਹਨਾਂ ਦੀ ਦੂਰਦ੍ਰਿਸ਼ਤਾ ਔਰ ਉਹਨਾਂ ਦਾ ਕਹਿਣ ਦਾ ਤੇ ਸਮਝਾਉਣ ਦਾ ਢੰਗ। ਜਦ ਕਿਸੇ ਵਿੱਚ ਮੂਰਖਤਾ ਦਿਖਾਈ ਦਿੰਦੀ ਹੈ ਤਾਂ ਫਿਰ ਆਪਣੇ ਆਪ ਨੂੰ ਅੱਗੇ ਕਰਦੇ ਨੇ, ਅਸੀਂ ਮੂਰਖ। ਜੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਦਰਅਸਲ ਗੱਲ ਇਹ ਜਗਤ ਦੀ ਹੈ ਵੀ ਜਗਤ ਤੇ ਬਹੁਤ ਨੀਚ ਕਰਮਾ ਵਾਲਾ ਹੈ, ਪਰ ਜਦ ਕੋਈ ਬਹੁਤ ਕੋਮਲ ਹਿਰਦਾ ਹੋ ਜਾਏ ਤੇ ਅੰਮ੍ਰਿਤ ਨਾਲ ਹਿਰਦਾ ਭਰ ਜਾਏ, ਕਿਸੇ ਨੂੰ ਮੂਰਖ ਕਹਿਣਾ ਵੀ ਔਖਾ ਹੈ। ਭਾਵੇਂ ਅਗਲਾ ਮੂਰਖ ਦਿਖਾਈ ਦੇ ਰਿਹਾ ਵੀ ਮੂਰਖ ਆਖਾਂਗੇ ਤਾਂ ਵੀ ਚੋਟ ਲੱਗਦੀ ਹੈ, ਤਾਂ ਵੀ ਦਿਲ ਸ਼ਿਕ ਨਹੀਂ ਆਉਂਦੀ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਾਫ ਕਹਿ ਦਿੰਦੇ ਨੇ, ਨਹਿ ਕੋ ਮੂਰਖ ਨਹਿ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਬਾਣਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਧਾਰਮਿਕ ਮਨੁੱਖ ਦੀ ਐਸੀ ਇੱਕ ਸਮਦ੍ਰਿਸ਼ਟੀ ਹੋ ਜਾਂਦੀ ਹੈ ਜਿੱਥੇ ਉਸਦੀਆਂ ਨਜ਼ਰਾਂ ਕੋਮਲ ਨੇ, ਉਹਦੇ ਕਰਮ ਕੋਮਲ ਨੇ, ਉਹਦਾ ਬੋਲਣਾ ਵੀ ਕੋਮਲ ਹੈ। ਉਹ ਨਹੀਂ ਚਾਹੁੰਦਾ ਮੇਰੇ ਬੋਲਾਂ ਨਾਲ ਵੀ ਕਿਸੇ ਨੂੰ ਚੋਟ ਪਹੁੰਚੇ, ਨਾ ਮੇਰੇ ਹੱਥਾਂ ਨਾਲ ਕਿਸੇ ਨੂੰ ਚੋਟ ਪਹੁੰਚੇ, ਨਾ ਮੇਰੀਆਂ ਅੱਖਾਂ ਨਾਲ ਕਿਸੇ ਨੂੰ ਚੋਟ ਪਹੁੰਚੇ, ਅੱਖਾਂ ਨਾਲ ਵੀ ਚੋਟ ਪਹੁੰਚਦੀ ਹੈ। ਮੈਲੀ ਅੱਖਾਂ, ਕਰੂਰ ਅੱਖਾਂ, ਕ੍ਰੋਧਿਤ ਅੱਖਾਂ ਜ਼ਹਿਰ ਉਗਲਦੀਆਂ ਨੇ, ਆਘਾਤ ਪਹੁੰਚਾਉਂਦੀਆਂ ਨੇ, ਚੋਟ ਪਹੁੰਚਾਉਂਦੀਆਂ ਨੇ। ਇਸ ਤਰ੍ਹਾਂ ਦਾ ਪੁਰਸ਼ ਸੋਚਦਾ ਹੈ, ਨਾ ਹੀ ਮੇਰੇ ਬੋਲਾਂ ਤੋਂ ਕਿਸੇ ਨੂੰ ਚੋਟ ਪਹੁੰਚੇ। ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਚਰਪਟ ਨੂੰ ਇੰਝ ਕਹਿੰਦੇ ਨੇ, ਆਪੇ ਆਖੇ ਆਪੇ ਸਮਝੇ ਤਿਸ ਕਿਆ ਉੱਤਰ ਦੀਜੇ, ਸਾਚ ਕਹੋ ਤੁਮ ਪਾਰ ਗਰਾਮੀ ਤਿਸ ਕਿਆ ਵੈਸਣ ਦੀਜੇ। ਚਰਪਟ ਤੂੰ ਸਭ ਕੁਛ ਜਾਣਦਾ, ਸਿੱਧ ਹੈ, ਅਭਿਆਸ ਕਰ ਚੁੱਕਿਆ, ਧਾਰਮਿਕ ਮੰਜ਼ਿਲ ਦੇ ਬਹੁਤ ਸਾਰੇ ਪੜਾਵ ਤੋਂ ਲੰਘ ਚੁੱਕਿਆ, ਬੜਾ ਤੇਰੇ ਕੋਲ ਅਨੁਭਵ ਹੈ। ਆਪੇ ਆਖੇ ਆਪੇ ਸਮਝੇ, ਜੋ ਤੂੰ ਪੁੱਛ ਰਿਹਾ ਉਹ ਤੇ ਤੂੰ ਸਮਝਦਾ, ਜਾਣਦਾ, ਤੈਨੂੰ ਪਤਾ ਹੈ। ਆਪੇ ਆਖੇ ਆਪੇ ਸਮਝੇ ਤਿਸ ਕਿਆ ਉੱਤਰ ਦੀਜੇ, ਤੇ ਮੈਂ ਉਸਨੂੰ ਕੀ ਸਮਝਾਵਾਂ, ਕੀ ਜਵਾਬ ਦਿਆਂ। ਜੋ ਸਮਝਦਾ ਹੈ, ਸਭ ਕੁਛ ਸਮਝਦਾ ਹੈ, ਸਾਚ ਕਹੋ ਤੁਮ ਪਾਰ ਗਰਾਮੀ ਤਿਸ ਕਿਆ ਬੈਸਣ ਦੀਜੇ। ਚਰਪਟ ਇਹ ਠੀਕ ਹੈ, ਤੂੰ ਤੇ ਪਾਰ ਗਰਾਮੀ ਹੈ, ਤੂੰ ਤੇ ਪਾਰ ਪਹੁੰਚ ਗਿਆ ਹੈ। ਪਾਰ ਗਰਾਮੀ ਜਿਸਦਾ ਗ੍ਰਾਮ ਜਿਸਦਾ ਵਸੇਬਾ ਪਾਰ ਹੈ, ਤੂੰ ਤੇ ਪਾਰ ਵਸਣ ਵਾਲਾ ਪੁਰਸ਼ ਹੈ, ਤੂੰ ਇਹ ਕਿਉਂ ਪ੍ਰਸ਼ਨ ਪੁੱਛਦਾ ਹੈ, ਤੂੰ ਇਹ ਸਵਾਲ ਕਿਉਂ ਕਰਦਾ ਹੈ, ਇਹ ਸਵਾਲ ਤੇਰਾ ਨਹੀਂ ਹੋ ਸਕਦਾ। ਤੂੰ ਅਦਕੀ ਚਰਪਟ ਫਿਰ ਹੱਥ ਜੋੜਦਾ ਹੈ, ਨਹੀਂ ਮਹਾਰਾਜ ਇਹ ਮੇਰਾ ਸਵਾਲ ਹੈ, ਇਹ ਮੇਰੀ ਜ਼ਿੰਦਗੀ ਦਾ ਸਵਾਲ ਹੈ, ਇਹ ਮੇਰੀ ਸਮੱਸਿਆ ਹੈ। ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ, ਰੋਸ ਨ ਕੀਜੇ ਉੱਤਰ ਦੀਜੇ, ਕਿਉਂ ਪਾਈਏ ਹਰੀ ਦੁਆਰੋ। ਹਰੀ ਦੇ ਦੁਆਰ ਦੀ ਕਿਵੇਂ ਪ੍ਰਾਪਤੀ ਹੋਵੇ, ਪਰ ਅਸੀਂ ਕਿਸ ਤਰ੍ਹਾਂ ਜਾਈਏ, ਸਾਡੀ ਅਰਦਾਸ ਹੈ, ਸਾਡੀ ਜੋਦੜੀ ਹੈ। ਅਸੀਂ ਪ੍ਰਸ਼ਨ ਕਰਨ ਲਈ ਪ੍ਰਸ਼ਨ ਨਹੀਂ ਪੁੱਛ ਰਹੇ, ਪ੍ਰਸ਼ਨ ਸਾਡੀ ਜ਼ਿੰਦਗੀ ਚੋਂ ਨਿਕਲਦਾ ਹੈ, ਇਹ ਪ੍ਰਸ਼ਨ ਸਾਡੀ ਜ਼ਿੰਦਗੀ ਹੈ, ਸਵਾਲ ਸਾਡੀ ਜ਼ਿੰਦਗੀ ਹੈ। ਕਈ ਸਿਰਫ ਪੁੱਛਣ ਲਈ ਪੁੱਛਦੇ ਨੇ, ਕੁਛ ਕਰਨ ਲਈ ਨਹੀਂ ਪੁੱਛਦੇ। وہ سوال اوپروں اوپروں دے نے. اگر انہوں کا کوئی جواب بھی مل جائے انہوں تو انہوں کا کوئی لابھ نہیں آن لگا. یہ وطنڈا واد بھی کہہ دیں نے, وواد وواد کچھ بھی نہیں. جو کچھ یہ پوچھ رہا ہے یہ اس کا سوال نہیں ہے, پر پوچھ رہا ہے, بس صرف پوچھنے لئی پوچھ رہا ہے. پر چرپٹ کہندا ہے بابا میں صرف پوچھنے لئی نہیں پوچھ رہا, میں پار جان لئی پوچھ رہا, میں پارگرامی نہیں ہاں, میں پاردرشی ہاں. دو شبد نے پاردرشی, پارلا کنڈا دکھائی دیندا ہے, پارگرامی پار پہنچ گیا ہے. کبھی ساہتکار دارشنک فلاسفر اکثر پاردرشی کہے جاندے ہیں. یہ کھڑے تے ارار آدھے نے, پر پارلا کنڈا انہوں دکھائی دیندا ہے. پار دی پیاس بھی ہوندی ہے, پار جان دی تڑپ بھی ہوندی ہے, پار جان دی امنگ بھی ہوندی ہے, پر پار جان دی ہمت نہیں ہے. بہتیاں دے اندر پربھو ملن دی پیاس بھی ہوندی ہے, تڑپ بھی ہوندی ہے, پر ادم کرن دی ہمت نہیں ہے, چلن دی توفیق نہیں ہے. کہندے نے چنگی اچھا کر لینی یہ کوئی بہت وڈی گل نہیں ہے, اس چنگی اچھا دی پورتی لئی چنگا ارادہ بھی چاہیدا, درڑ سنکلپ بھی چاہیدا. ہزاراں اچھاواں روز جنم لیندیاں نے منک دے اندر, پر جس اچھا دے نال منک دا درڑ ارادہ درڑ سنکلپ جڑ جاندہ بھی میں پوری کرنی ہے, ادم منک اسے اچھا لئی کردا ہے, باقیاں لئی نہیں. سارا دن اچھاواں چلدیاں نے, ایتھے بیٹھے بیٹھے بھی چل گئی ہون گیاں, آئیاں تے گئیاں, جیسے باریاں دے راہیں ہوا آئی تے گئی. سارا دن پتہ نہیں کتنی اچھاواں من دے محل وچ آوندیاں تے نکل جاندیاں نے. اور ایک اچھا رک جاندی ہے, بیٹھ جاندی ہے, کیڑی؟ جس نال درڑ سنکلپ جڑ جاندا ہے منک دا میں پوری کرنی ہے. اس اچھا نو پورن کردا اودے اندر ارادہ بن جاندا ہے, اور وہ پھر ادم کردا ہے. परमात्मा की इच्छा कर लेनी, परमात्मा के मार्ग से चलन की इच्छा कर लेनी, संत बनन की भगत बनन की इच्छा कर लेनी, परम आनंद माणन की समाधि लीन होने की इच्छा कर लेनी, कोई बहुत वड्डी गल नहीं. इस इच्छा की पूर्ति लई दृढ़ संकल्प इरादा कर लेना भी करना ही है, यह बहुत वड्डी गल है. ते जद कोई चंगी इच्छा की पूर्ति लई दृढ़ संकल्प कर लैंदा, दृढ़ इरादा कर लैंदा है, जद कोई ओ पुछदा है तो उसका पुछना अंदरों निकलता है, वह सवाल अंदरों निकलता है. किसी इच्छा की पूर्ति करने लई दृढ़ इरादा नहीं है, दृढ़ संकल्प नहीं है, उन सिर्फ पुछण लई पुछ रहा है. ते जे किसी ने कुछ दस भी दिता तो की होना है? कुछ भी नहीं, क्योंकि सिर्फ पुछण लई पुछ रहा है. ارار نہیں رہنا, کئی جنم ارار رہ چکے ہیں, دیکھ لیا ارار. ارار کی ہے؟ پروار ہے. ارار کی ہے؟ پروارک سمسیاواں نے, راجنیتک سمسیاواں نے, شریرک سمسیاواں نے, مانسک سمسیاواں نے, پتہ نہیں کتنی سمسیاواں دی زندگی الجھی ہوئی ہے. بار بار جی کے بھی کہندے نے جد منکھ دے اندر اس جیون تو اچا اٹھن دا ارادہ نہیں پیدا ہویا, اس منکھ نے جیون تو کچھ سکھیا نہیں. تے جس نے جیون تو کچھ سکھیا نہیں, کبھی تلسی کہندے نے رب نے بھی نہیں سمجھا سکتا. ਉਹਨੂੰ ਬ੍ਰੰਚ ਜੈਸਾ, ਬ੍ਰਹਮੇ ਜੈਸਾ ਗੁਰੂ ਵੀ ਮਿਲ ਜਾਏ ਤਾਂ ਨਹੀਂ ਸਮਝਾ ਸਕਦਾ, ਜੋ ਜ਼ਿੰਦਗੀ ਤੋਂ ਨਹੀਂ ਸਮਝਦਾ. ਜ਼ਿੰਦਗੀ ਤੇ ਰੋਜ਼ ਸਬਕ ਦਿੰਦੀ ਹੈ, ਜੀਵਨ ਤੇ ਰੋਜ਼ ਨਵੇਂ ਤੋਂ ਨਵਾਂ ਦਰਸ ਦਿੰਦਾ. ਕੌਣ ਜ਼ਿੰਦਗੀ ਦਾ ਉਪਦੇਸ਼ ਸੁਣਦਾ ਜ਼ਿੰਦਗੀ ਪਾਸੋਂ? ਤਾਂ ਖੈਰ ਮੁਕਤਸਰ ਮੈਂ ਅਰਜ਼ ਕਰਾਂ. ਚਰਪਟ ਨਾਥ ਕਹਿੰਦੇ ਨੇ, ਸੁਣ ਸਵਾਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰ, रोशन कीजे उत्तर दीजे क्यों पाइए हरि द्वार अपने द्वार तो हुण तंग आ गए हुण हरि दे द्वार जाना है हरि दे बुए ते जाना है प्रभु दे घर जाना है और प्रभु दा घर ही साडा घर है पार ग्राम होना है पार जाना है तुसी सानू उत्तर देओ रोस ना करो यह साडी जिंदगी दा सवाल है जीवन दे इच्चों पैदा होया गहराइयां च जमया है तो सतगुरदेव जी महाराज ने भी देख लिया हां ये जानना चाहते ने पुछण लई नहीं पुछ रहे पार जान लई पुछ रहे ने तो धन गुरु नानक देव जी महाराज ने जो जवाब दिता है वो मैं आप जी दे सामने रखा और ये जवाब धन गुरु नानक देव जी महाराज का बहुत कीमती बोल और गुरु नानक दे समय तो सिख जगत दे ये बोल बड़ा प्रचलित चले आ रहे हैं किसी नु समझाना होवे तो संसार दे किवें रहना है ते किवें पार करना है ये बोल गुरु नानक दे अगे कीते जांदे ने थोड़े सामने मैं रखा वो प्रश्न चरपट दा ये हुण जवाब धन गुरु नानक देव जी महाराज का जैसे जल में कमल निराल मुर्गा ही ने साणे शब्द सुरत भव सागर तरिए नानक नाम वखाणे रहे एकांत एको मन वसया आसा माहे निरासो अगम अगोचर देख दिखाए नानक ताका दासो ऐ चरपट ऐ गोरख दे चेलियो जे तुसी संसार तो पार होना है और सागर दे डुबण तो बचना है तो फिर इस तरह रहो जैसे जल में कमल निरालम मुर्गा ही ने साणे शब्द सुरत भव सागर तरिए नानक नाम वखाणे रहे एकांत एको मन वसया आसा माहे निरासो अगम अगोचर देख दिखाए नानक ताका दासो चरपट संसार विच इस तरह रहना चाहिदा है जैसे पानी विच कमल जैसे पानी विच मुरगाबी दो उदाहरण दिते ने कमल ना भिजदा है ना डुबदा है मुरगाबी रिजब की खातर डुब जाती है गहरी चली जाती है पानी दे विच चली जाती है क्योंकि उसकी खुराक थलों लगती है तो थले चली जाती है बहुत गहराई चली जाती है पर भिजदी नहीं है अगर भिज जान उसके पंग तो फिर उपर नहीं आ सकती फिर ते वजनी हो जाएगी भारी हो जाएगी फिर ते डुब जाएगी मुर्गा ही नह साणे है नह साणे शब्द राजस्थानी भाषा का है नहीं सणदी नहीं भिजती उत्थे कोई बंदा भिज जाए ना तो राजस्थान विच राजस्थानी बोली च कहिंदे या तो सण गया एक सण गया भिज गया आटा साण दियो भई आटे च पानी पाया गिला कीता तो अज भी कहिंदे कोई बारिश दे च भिज जाए तो उत्थे अज भी कहिंदे ने या तो बरखा में सण गया ते सण गया भिज गया ये बोली राजस्थानी भाषा का शब्द मुर्गा ही नहीं साणे जैसे मुर्गाबी नहीं सणदी नहीं बिजदी डुबदी है गर्क हो जाती है थले चली जाती है फिर उपर आ जाती है क्योंकि बिजदी नहीं कमल डुबदा भी नहीं बिजदा भी नहीं जैसे जैसे पानी वधदा है उपर उठता है कमल दी तरह रहे घर विच जैसे जैसे पदार्थ वधन मनुख डुबदा है जैसे जैसे धन वधे मनुख डुबदा है जैसे जैसे पद प्रतिष्ठा वधे मनुख गर्क होके रह जांदा है निकल नहीं औखा हो जांदा डुब गया इस डुबे हुए दे धन गुरु अर्जन देव जी महाराज ने फुने छंद विच बड़ा गजब का उदाहरण दिता है काबले सुनी दे सुन वाला कमल भारत देश धार्मिक मनुख का एक प्रत्यक्ष प्रमाण है कि धार्मिक बंदा कैसे होंदा कमल जैसे। गुरुद्वारियां दे मंदरां दे जो गुंबद बनाए जाते हैं वह कमल है। यह भी आपकी ज्ञात लिए अर्ज करा। सरोवर देश हरिमंदर साहब ते हरिमंदर साहब का उपर गुंबद सेम कमल की तरह बनाया गया। एक प्रत्यक्ष प्रमाण तू संसार विच इस तरह रहना जैसे कमल। कमल पानी दे चों ही पैदा होंदा है, पानी दे डुबदा नहीं। कमल पानी दे ही रहिंदा है, पानी दे डुबदा नहीं। जीवन उसका पानी नाल जुड़िया होया है, डुबदा नहीं। उत्पत्ति उसकी पानी तो हुई है, डुबदा नहीं। बुद्धिस्ट लोग जड़े ना बोध भिक्षु, वो जब सवेरे भिक्षा लई चलदे ना हाथ देच कमल दी पंखड़ी या कमल दा फुल लाजमी होवेगा। उंज भी जिस इलाके दे ज्यादा ने नेपाल थाईलैंड बर्मा लंका उस पासे कमल दा फुल उंज भी ज्यादा थां थां ते पानी है सरोवर है मीह बहुत पैंदा रहिंदा है ते कमल आम है। बोध भिक्षु कमल दे फुल तो बिना आश्रम तो बाहर नहीं निकलता। उन्हों हिदायत है कमल नू हद च रख। ए नहीं कि कोई बनावटी कमल। असी ते गुरुद्वारे हुण देखे ना बनावटी फुल अर्पण करन लग पए ना प्लास्टिक दे कागज दे। मैं ए वी अर्ज कर दिया फुल जिहड़े सतगुरु नू अर्पण किए जाते हैं हिंदुस्तान के तमाम मंदरां विच फुल अर्पण किए जाते हैं पेट किए जाते हैं। सीसगंज साहब बंगला साहब दरबार साहब पिछले दिन जो आंकड़े आए सन बई घट तो घट 100 मण तो लेके 150 मण तक फुल रोज बिक जाते हैं। सवेरे तो लेके शाम तक इतने चढ़ते हैं। हजारां मनुखां की रोजी इन्हां फुलां नाल जुड़ी हुई है। ट्रकां दे ट्रक भर के फुलां दे आंदे ने सीसगंज साहब बंगला साहब दरबार साहब लोकी चढ़ाते हैं। फिर पता नहीं इस भारत देश इतिहासिक हिंदू स्थान मंदिर तीर्थ कितना फुल चढ़ता है। ख्वाजा मईउद्दीन चिश्ती की जड़ी दरगाह है अपने अजमेर देश तो किधरे उन्हां नूं गुलाब दे फुल्लां नाल बड़ा स्नेह सी। सारा दिन गुलाब दे फुल चढ़दे ने, 12 महीने उत्थे गुलाब मिलेगा। और घट तो घट 50 दुकानां ने जो गुलाब दे फुल ही बेचदे ने। सारा दिन मुसलमान आउंदे ने फुल चढ़ांदे ने। अगर कोई तार्किक मनुख बार रोड तो गीटियां चुक ले आवे छोटे छोटे कंकर ते पत्थर ते सतगुरु दे अगों अर्पण करे ते असी आखांगे तू बड़ा गुस्ताख है, बड़ा बेअदब है, बड़ा मूड है, ये तू की कीता है। पर जे ओ तर्कशील होवे ते आखे जे फुल अर्पण हो सकदे ने ते पत्थर क्यों नहीं हो सकदे, गीटियां क्यों नहीं हो सकदियां, तो फिर समझाना पएगा फुल सुंदर ने, फुल कोमल ने, फुल सुगंधित ने, ये तीन खूबियां रखते हैं। फुल सुंदर ने, फुल कोमल ने, फुल सुगंधित ने, ये जिहड़ियां गीटियां ते पत्थर तू चाड़े ने ये करूप ने, कठोर ने, सुगंधहीन ने। तो जो सुगंधहीन है, जो कठोर है, तो जो करूप है, ये गुरु दे चरणा निछावर नहीं कीता जा सकता, ये परमात्मा दी भेंट नहीं हो सकती। ये फुल प्रतीक ने जिसका हिरदा कोमल हो जाता है, गुणा दी महक नाल भर जाता है, रूहानी दा सुहपण जिस दे अंदर पैदा हो जाता है, गुरु दे चरणा च उसनू थां मिल जाती है, परमात्मा दे गले दा उहार बन जाता है। ये ते प्रतीक है, इशारे ने, सिंबल ने। ਪਰ ਜਿਸ ਦਿਨ ਦੀ ਮਨੁੱਖ ਦੀ ਜ਼ਿੰਦਗੀ ਕਾਗਜ਼ੀ ਬਣ ਗਈ ਹੈ, ਨਕਲੀ ਫੁੱਲ ਬਣ ਗਈ ਹੈ, ਜ਼ਿੰਦਗੀ ਨਕਲੀ ਬਣ ਗਈ ਹੈ, ਜਿਸ ਦਿਨ ਦਾ ਬੰਦਾ ਨਕਲੀ ਹੋ ਗਿਆ, ਨਕਲੀ ਸਿੱਖ ਹੋ ਗਿਆ, ਉਸ ਦਿਨ ਦੇ ਨਕਲੀ ਫੁੱਲ ਚੜਨ ਲੱਗ ਪਏ, ਪਲਾਸਟਿਕ ਦੇ ਫੁੱਲ, ਕਾਗਜ਼ ਦੇ ਫੁੱਲ, ਸਾਰੀ ਦੁਨੀਆ ਭਰ ਦੇ ਗੁਰਦੁਆਰਿਆਂ। ਇਹ ਸਿਰਫ ਸਜਾਵਟ ਦਾ ਸਿਲਸਿਲਾ ਨਹੀਂ ਸੀ, ਇੱਕ ਪ੍ਰਤੀਕ ਸੀ, ਪ੍ਰਤੀਕ ਇਸ਼ਾਰਾ। ਜਦ ਤੂੰ ਫੁੱਲ ਦੀ ਤਰ੍ਹਾਂ ਸੋਹਣਾ ਹੋਵੇਂਗਾ, ਜਦ ਤੂੰ ਫੁੱਲ ਦੀ ਤਰ੍ਹਾਂ ਕੋਮਲ ਹੋਵੇਂਗਾ, ਜਦ ਤੂੰ ਫੁੱਲ ਦੀ ਤਰ੍ਹਾਂ ਮਹਿਕ ਨਾਲ ਭਰ ਜਾਏਗਾ, ਫਿਰ ਗੁਰੂ ਦੇ ਚਰਨਾਂ 'ਚ ਤੈਨੂੰ ਥਾਂ ਬਣ ਜਾਏਗੀ, ਗੁਰੂ ਦੇ ਦਰਬਾਰ ਦੀ ਤੂੰ ਸ਼ੋਭਾ ਬਣ ਜਾਏਗਾ, ਪਰਮਾਤਮਾ ਦੇ ਕੰਠ ਦੇ 'ਚ ਵੀ ਤੈਨੂੰ ਥਾਂ ਮਿਲੇਗੀ। ਮਹਾਤਮਾ ਬੁੱਧ ਨੇ ਪ੍ਰਤੀਕ ਚੁਣਿਆ ਕਮਲ, ਆਪਣੇ ਭਿਕਸ਼ੂਆਂ ਨੂੰ ਹੁਕਮ ਕੀਤਾ ਕਮਲ ਤੋਂ ਬਿਨਾਂ ਆਸ਼ਰਮ ਤੋਂ ਬਾਹਰ ਨਿਕਲਣਾ ਹੀ ਨਹੀਂ, ਤਾਂ ਕਿ ਕਮਲ ਤੁਹਾਨੂੰ ਹਰ ਵਕਤ ਸਮਝਾਉਂਦਾ ਰਹੇ ਡੁੱਬਣਾ ਨਹੀਂ, ਗਰਕ ਨਹੀਂ ਹੋਣਾ ਸੰਸਾਰ ਵਿੱਚ, ਜੈਸੇ ਕਿ ਪਾਣੀ 'ਚ ਡੁੱਬਦਾ ਨਹੀਂ, ਗਰਕ ਨਹੀਂ ਹੁੰਦਾ। ਨਹੀਂ ਤੇ ਘਰ ਦੇ 'ਚ ਸਾਜ਼ੋ ਸਮਾਨ ਜੈਸੇ ਵਧਣਾ ਸ਼ੁਰੂ ਹੋ ਜਾਂਦਾ ਤੇ ਘਰ ਦੇ 'ਚੋਂ ਗੁਰਮਤ ਨਿਕਲਣੀ ਸ਼ੁਰੂ ਹੋ ਜਾਂਦੀ ਹੈ, ਧਨ ਵਧਣਾ ਸ਼ੁਰੂ ਹੋ ਗਿਆ, ਹਿਰਦੇ 'ਚ ਧਰਮ ਨਿਕਲਣਾ ਸ਼ੁਰੂ ਹੋ ਗਿਆ, ਸੰਪਦਾ ਘਰ ਦੇ 'ਚ ਆਉਣੀ ਸ਼ੁਰੂ ਹੋ ਗਈ, ਰਹਿਣੀ ਬਹਿਣੀ ਘਰ 'ਚੋਂ ਨਿਕਲਣੀ ਸ਼ੁਰੂ ਹੋ ਗਈ। ਇੱਥੇ ਕੋਈ ਵਿਰਲਾ ਹੀ ਮਹਾਰਾਜਾ ਰਣਜੀਤ ਸਿੰਘ ਹੈ, ਸਤਾ ਵੱਧਦੀ ਜਾ ਰਹੀ ਹੈ, ਹਿਰਦੇ 'ਚ ਸਤ ਦਾ ਪਿਆਰ ਵੱਧਦਾ ਜਾ ਰਿਹਾ, ਤੋਸ਼ੇਖਾਨੇ ਧਨ ਨਾਲ ਸੰਪਦਾ ਨਾਲ ਭਰਦੇ ਜਾ ਰਹੇ ਨੇ, ਹਿਰਦਾ ਗੁਰਮਤ ਦੇ ਪਿਆਰ ਨਾਲ ਭਰਦਾ ਜਾ ਰਿਹਾ, ਬਾਹਰੋਂ ਬਾਦਸ਼ਾਹਤ ਵੱਧਦੀ ਜਾ ਰਹੀ ਹੈ, ਹਿਰਦੇ ਵਿੱਚ ਗੁਰੂ ਦੀ ਭਗਤੀ ਵੱਧਦੀ ਜਾ ਰਹੀ। ਕਦੀ ਕਦਾਈ ਕੋਈ ਐਸਾ ਹੁੰਦਾ ਜਨਕ ਜੈਸਾ, ਮਹਾਰਾਜਾ ਰਣਜੀਤ ਸਿੰਘ ਜੈਸਾ। ਨਿਜ਼ਾਮ ਹੈਦਰਾਬਾਦ ਨੇ ਇੱਕ ਬੜੀ ਖੂਬਸੂਰਤ ਕੀਮਤੀ ਚਾਨਣੀ ਭੇਜੀ ਸੀ ਨਜ਼ਰਾਨੇ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ। ਨਿਜ਼ਾਮ ਹੈਦਰਾਬਾਦ ਵੀ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਗਤਾ ਦਾ, ਸ਼ਕਤੀ ਦਾ, ਸਿਆਣਪ ਦਾ ਕਾਇਲ ਸੀ, ਨਜ਼ਰਾਨੇ ਵਜੋਂ ਇਹ ਭੇਜੀ ਹੈ। ਕਹਿੰਦੇ ਨੇ ਇੱਕ ਦਿਨ ਦੀਵਾਨੇ ਖਾਸ ਦੇ 'ਚ ਇਹ ਚਾਨਣੀ ਤਣ ਦਿੱਤੀ ਅਹਿਲਕਾਰਾਂ ਨੇ, ਬੰਨ ਦਿੱਤੀ। ਜੈਸੇ ਮਹਾਰਾਜਾ ਸਾਹਿਬ ਆਏ, ਉਹਨਾਂ ਦੀ ਨਿਗਾਹ ਚਾਨਣੀ 'ਤੇ ਪੈ ਗਈ, ਹੀਰੇ ਮੋਤੀ ਪੰਨੇ ਲਾਲ ਛੋਟੇ ਛੋਟੇ ਦਮਕਣ ਪਏ, ਬੜੀ ਖੂਬਸੂਰਤ ਇਹ ਚਾਨਣੀ, ਕਾਰੀਗਰੀ ਦਾ ਇਹ ਖਾਸ ਨਮੂਨਾ ਤੇ ਬੜੀ ਕੀਮਤੀ। ਤੋ ਮਹਾਰਾਜਾ ਸਾਹਿਬ ਸੁਭਾਵਕ ਪੁੱਛਦੇ ਨੇ, ਇਹ ਚਾਨਣੀ ਕਦੋਂ ਬਣਾਈ? ਅਹਿਲਕਾਰਾਂ ਨੇ ਹੱਥ ਜੋੜ ਕੇ ਕਹੀ, ਮਹਾਰਾਜਾ ਸਾਹਿਬ ਅਸੀਂ ਬਣਾਈ ਨਹੀਂ। ਇੱਥੇ ਨਿਜ਼ਾਮ ਹੈਦਰਾਬਾਦ ਨੇ ਆਪ ਨੂੰ ਨਜ਼ਰਾਨੇ ਵਜੋਂ ਭੇਜੀ ਸੀ, ਤੋਸ਼ੇਖਾਨੇ 'ਚ ਪਈ ਸੀ, ਇਸ ਨੂੰ ਕੀਮਤੀ ਤੇ ਖੂਬਸੂਰਤ ਜਾਣ ਕੇ ਅਸੀਂ ਬੰਨ ਦਿੱਤਾ। ਇੰਜ ਦੇਖਦੇ ਰਹੇ ਤੇ ਫਿਰ ਹੁਕਮ ਕੀਤਾ, ਉਤਾਰੋ, ਹੁਣੇ ਹੀ ਉਤਾਰੋ। ਕਹਿੰਦੇ ਸਖਤਾ ਜਿਹਾ ਤਾਰੀ ਹੋ ਗਿਆ ਅਹਿਲਕਾਰਾਂ ਨੂੰ, ਕੋਈ ਭੁੱਲ ਹੋ ਗਈ, ਕੋਈ ਗਲਤੀ ਹੋ ਗਈ, ਕਈ ਘਬਰਾ ਗਏ ਤੇ ਡਰ ਗਏ। ਹੱਥ ਜੋੜ ਕੇ ਮੁਖੀਏ ਨੇ ਹਿੰਮਤ ਕਰਕੇ ਪੁੱਛਿਆ, ਮਹਾਰਾਜਾ ਸਾਹਿਬ, ਕਿਆ ਇਹ ਚਾਨਣੀ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ? ਨਹੀਂ, ਇਹ ਗੱਲ ਨਹੀਂ, ਇਹ ਚਾਨਣੀ ਇਤਨੀ ਖੂਬਸੂਰਤ ਹੈ, ਇਤਨੀ ਕੀਮਤੀ ਹੈ, ਮੇਰਾ ਜੀ ਕਰਦਾ ਇਹ ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਸ਼ੋਭਾ ਬਣੇ, ਮੇਰੇ ਦਰਬਾਰ ਦੀ ਨਹੀਂ। ਭੇਜ ਦਿੱਤੀ ਦਰਬਾਰ ਸਾਹਿਬ। ਕੋਈ ਕੀਮਤੀ ਚੀਜ਼ ਦੇਖਦਾ ਹੈ ਉਹਨੂੰ ਗੁਰੂ ਚੇਤੇ ਆ ਜਾਂਦਾ ਹੈ, ਗੁਰੂ ਦਾ ਦਰਬਾਰ ਚੇਤੇ ਆ ਜਾਂਦਾ ਹੈ, ਗੁਰੂ ਦਾ ਘਰ ਚੇਤੇ ਆ ਜਾਂਦਾ ਹੈ। ਸੰਨ 84 ਦੇ ਗੱਲੂਗਾਰ 'ਚ ਇਹ ਚਾਨਣੀ ਜਲ ਕੇ ਖਾਕ ਹੋ ਗਏ ਤੋਸ਼ੇਖਾਨੇ 'ਚ, ਨਹੀਂ ਤੇ ਦੀਵਾਲੀ ਵਾਲੇ ਦਿਨ ਤੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਵਾਲੇ ਦਿਨ ਹਜ਼ਾਰਾਂ ਦੀ ਤਾਦਾਦ ਸੰਗਤਾਂ ਇਸ ਚਾਨਣੀ ਦੇ ਤੇ ਬਾਕੀ ਤੋਸ਼ੇਖਾਨੇ ਦੇ ਦਰਸ਼ਨ ਕਰਦੇ ਸਨ। ਬਹੁਤ ਕੀਮਤੀ ਸਰਮਾਇਆ ਸਿੱਖ ਕੌਮ ਦਾ ਨਸ਼ਟ ਹੋ ਗਿਆ। ਅਕਾਲ ਤਖ਼ਤ ਤੇ ਪਏ ਹੋਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤੀਰ ਜਲ ਕੇ ਖਾਕ ਹੋ ਗਏ। ਰਿਫਰੈਂਸ ਲਾਇਬ੍ਰੇਰੀ, ਸਤਿਗੁਰ ਦੇ ਦਸਖਤਾਂ ਵਾਲੀਆਂ ਬੀੜਾਂ ਪੋਥੀਆਂ ਸਭ ਜਲ ਕੇ ਭਸਮ ਹੋਈਆਂ। ਖੈਰ, ਇਹ ਤੇ ਵਿਚਕਾਰ ਗੱਲ ਆ ਗਈ। ਮਹਾਰਾਜਾ ਰਣਜੀਤ ਸਿੰਘ ਦੀ ਅਸੀਂ ਬਰਸੀ ਮਨਾਉਂਦੇ ਹਾਂ, ਜਨਮ ਦਿਨ ਮਨਾਉਂਦੇ ਹਾਂ, ਸਿੱਖ ਜਗਤ ਵਿੱਚ ਦਰਜਨਾਂ ਮਹਾਰਾਜੇ ਹੋਏ ਨੇ, ਕੋਈ ਪੁੱਛਦਾ ਹੀ ਨਹੀਂ। ਥੋੜੇ ਮਹਾਰਾਜੇ ਹੋਏ ਨੇ, ਕੋਈ ਪੁੱਛਦਾ ਹੀ ਨਹੀਂ, ਲੇਕਿਨ ਯਾਦ ਅਸੀਂ ਮਨਾਉਂਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ। ਕਿਉਂ? ਇਹ ਮਹਾਰਾਜਾ ਬਾਪ ਦੇ ਸੀ, ਸਿੱਖ ਪਹਿਲੇ ਸੀ, ਸਾਗਰ ਵਿੱਚ ਗਰਕ ਨਹੀਂ ਹੋਇਆ, ਪਾਰ ਹੋਇਆ। ਭਾਈ ਗੁਰਦਾਸ ਜੈਸੇ ਨੂੰ ਵੀ, ਆਲਮ ਫਾਜ਼ਲ ਨੂੰ ਜਨਕ ਦੀ ਉਪਮਾ ਗਣੀ ਕਰਨੀ ਪਈ ਹੈ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇਤਨੀ ਮਾਇਆ ਤੇ ਉਦਾਸ ਰਿਹਾ। ਤੋ ਖੈਰ, ਲਮਕਾ ਮਾਨਾ ਮੈਂ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਕਮਲ ਪ੍ਰਤੀਕ ਬਣ ਗਿਆ, ਇਹ ਡੁੱਬਦਾ ਨਹੀਂ, ਬਿਜਦਾ ਨਹੀਂ। ਮੁਰਗਾਬੀ ਡੁੱਬ ਤੇ ਜਾਂਦੀ ਹੈ ਰਿਜ਼ਕ ਦੀ ਖਾਤਰ। ਕਈ ਦਫਾ ਰਿਜ਼ਕ ਦੀ ਖਾਤਰ ਮਨੁੱਖ ਕੋਲ ਨਿਤਨੇਮ ਰਹਿ ਜਾਂਦਾ, ਪਾਠ ਰਹਿ ਜਾਂਦਾ, ਰਿਜ਼ਕ ਦੀ ਤਲਾਸ਼ ਵਿੱਚ ਇਤਨਾ ਦੂਰ ਚਲਾ ਗਿਆ ਜਾਂ ਐਸੀ ਥਾਂ ਤੇ ਚਲਾ ਗਿਆ, ਸਤਸੰਗ ਤੋਂ ਦੂਰ ਚਲਾ ਗਿਆ, ਰੋਜ਼ਮਰਾ ਦੇ ਦਰਸ਼ਨਾਂ ਤੋਂ ਦੂਰ ਚਲਾ ਗਿਆ। ਡੁੱਬ ਤੇ ਗਿਆ ਰਿਜ਼ਕ ਦੀ ਖਾਤਰ, ਪਰ ਭਿਜਿਆ ਨਹੀਂ ਹੈ, ਗਰਕ ਨਹੀਂ ਹੋਇਆ, ਉੱਪਰ ਆਇਆ। ਗੁਰੂ ਦੀ ਯਾਦ ਬਣੀ ਹੋਈ ਹੈ, ਭਾਵੇਂ ਸਤਸੰਗ ਉਸ ਨੂੰ ਨਸੀਬ ਨਹੀਂ ਹੈ, ਪਰ ਗੁਰੂ ਦੀ ਯਾਦ ਬਣੀ ਹੋਈ ਹੈ। ਭਾਵੇਂ ਰੋਜ਼ ਦਾ ਦਰਸ਼ਨ ਉਸ ਨੂੰ ਨਸੀਬ ਨਹੀਂ, ਪਰ ਦਰਸ਼ਨਾਂ ਦੀ ਪਿਆਸ ਅੰਦਰ ਬਣੀ ਹੋਈ ਹੈ, ਖਿੱਚ ਅੰਦਰ ਬਣੀ ਹੋਈ ਹੈ। ਇਹ ਮੁਰਗਾਬੀ ਦੀ ਤਰ੍ਹਾਂ ਕਮਲ ਹਰ ਵਕਤ ਪਾਣੀ ਚ ਹੈ, ਨਾ ਡੁੱਬਦਾ ਨਾ ਭਿੱਜਦਾ। ਪਾਣੀ ਵੱਧਦਾ ਜਾ ਰਿਹਾ ਤੇ ਉੱਪਰ ਉੱਠਦਾ ਜਾ ਰਿਹਾ, ਡੁੱਬਦਾ ਨਹੀਂ ਹੈ, ਗਰਕ ਨਹੀਂ ਆਉਂਦਾ। ਲੇਕਿਨ ਇੱਕ ਉਤਾਰਨ ਇਸ ਸੰਬੰਧੀ, ਕਮਲ ਦੇ ਸੰਬੰਧਿਤ, ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਹੈ, ਬੜਾ ਬਾ ਕਮਾਲ ਹੈ। ਫੁਨੇ ਛੰਦ ਮੱਲਾ ਭਨਵਾ ਪੰਕਜ ਫਾਤੇ ਪੰਕ ਮਹਾਮਦ ਗੁੰਫੀਆ ਅੰਗ ਸੰਗ ਉਰਜਾਏ ਬਿਸਰਸਤੇ ਸੁੰਫੀਆ। ਪੰਕ ਕਹਿੰਦੇ ਨੇ ਚਿੱਕੜ ਨੂੰ, ਪੰਕਜ ਕਹਿੰਦੇ ਨੇ ਚਿੱਕੜ ਤੋਂ ਪੈਦਾ ਹੋਇਆ। ਕੌਣ? ਕਮਲ। ਕਮਲ ਦੇ ਮੈਂ ਸ਼ਬਦ ਕੋਸ਼ ਵਿੱਚ 18 ਨਾਮ ਪੜੇ ਨੇ, ਇੱਕ ਫੁੱਲ ਦੇ ਇਤਨੇ ਨਾਮ। ਕਮਲ ਨੂੰ ਪਦਮ ਕਹਿੰਦੇ ਨੇ, ਕਮਲ ਨੂੰ ਸੌਰਭ ਕਹਿੰਦੇ ਨੇ, ਕਮਲ ਨੂੰ ਕੰਜ ਕਹਿੰਦੇ ਨੇ, ਕਮਲ ਨੂੰ ਪੰਕਜ ਕਹਿੰਦੇ ਨੇ, ਕਮਲ ਨੂੰ ਬਾਰਜ ਕਹਿੰਦੇ ਨੇ, ਔਰ ਇਸ ਤੋਂ ਇਲਾਵਾ ਕਮਲ ਨੂੰ ਸਾਰੰਗ ਕਹਿੰਦੇ ਨੇ, ਅਨੇਕਾਂ ਇਸ ਦੇ ਨਾਮ। ਇਹਦੀਆਂ ਖੂਬੀਆਂ ਨੂੰ ਵੇਖ ਕੇ ਇੱਕ ਨਾਮ ਹੈ ਇਸਦਾ ਪੰਕਜ। ਪੰਕ ਤੋਂ ਜੰਮਿਆ ਪੰਕਜ, ਪੰਕ ਨੇ ਪੈਦਾ ਕੀਤਾ, ਚਿੱਕੜ ਨੇ ਪੈਦਾ ਕੀਤਾ, ਚਿੱਕੜ ਤੋਂ ਪੈਦਾ ਹੋਇਆ, ਜਿਹਦੀਆਂ ਜੜ੍ਹਾਂ ਹੁਣ ਵੀ ਚਿੱਕੜ ਦੇ। ਪੰਕਜ ਫਾਤੇ ਪੰਕ ਮੁਹੰਮਦ ਗੁੰਫੀਆ ਅੰਗ ਸੰਗ ਉਰਜਾਏ ਬਿਸਰਤੇ ਸੁੰਫੀਆ। ਜਨਮ ਕਮਲ ਦਾ ਪੰਕ ਤੋਂ ਹੈ, ਚਿੱਕੜ ਤੋਂ ਹੈ। ਕਦੀ ਕਦਾਈ ਕੋਈ ਜ਼ੋਰ ਦਾ ਮੀਂਹ ਪੈ ਜਾਏ, ਅਚਾਨਕ ਕੋਈ ਹੜ੍ਹ ਦਾ ਪਾਣੀ ਸਰੋਵਰ ਵਿੱਚ ਆ ਜਾਏ ਤੇ ਸਰੋਵਰ ਦਾ ਪਾਣੀ ਇਕਦਮ ਉੱਚਾ ਉੱਠਣਾ ਸ਼ੁਰੂ ਹੋ ਜਾਏ, ਕਈ ਦਫਾ ਕਮਲ ਆਪਣੇ ਆਪ ਨੂੰ ਇਤਨੀ ਛੇਤੀ ਨਹੀਂ ਸੰਭਾਲ ਸਕਦਾ, ਡੁੱਬ ਜਾਂਦਾ। ਕਦੀ ਕਦਾਈ ਕਿਸੇ ਇੱਕ ਅੱਧ ਸਰੋਵਰ ਵਿੱਚ ਅਚਾਨਕ ਜ਼ੋਰ ਦਾ ਮੀਂਹ ਪੈ ਗਿਆ ਤੇ ਕਿਸੇ ਪਾਸੋਂ ਹੜ੍ਹ ਦਾ ਪਾਣੀ ਆ ਗਿਆ ਔਰ ਸਰੋਵਰ ਦੇ ਸਿੱਧਾ ਆ ਗਿਆ ਤੇ ਸਰੋਵਰ ਇਕਦਮ ਉੱਚਾ ਹੋਣ ਲੱਗ ਪਿਆ। ਪਰ ਜਿਤਨੀ ਤੇਜ਼ੀ ਨਾਲ ਸਰੋਵਰ ਉੱਚਾ ਹੋਇਆ, ਇਤਨੀ ਤੇਜ਼ੀ ਨਾਲ ਇਹ ਕਮਲ ਆਪਣੇ ਆਪ ਨੂੰ ਉਠਾ ਨਹੀਂ ਸਕਿਆ, ਗਰਕ ਹੋ ਗਿਆ। ਔਰ ਇੱਕ ਦਫਾ ਡੁੱਬ ਜਾਏ ਤਾਂ ਥੱਲੇ ਚਿੱਕੜ ਹੁੰਦੀ ਹੈ, ਹੜ੍ਹ ਦੇ ਉੱਤੇ ਆਇਆ ਹੋਇਆ ਪਾਣੀ, ਉਹਦੇ ਵਿੱਚ ਮਿੱਟੀ ਬੜੀ ਹੁੰਦੀ ਹੈ, ਮਿੱਟੀ ਪੈਣੀ ਸ਼ੁਰੂ ਹੋ ਜਾਂਦੀ ਹੈ, ਚਿੱਕੜ ਚ ਫਸ ਕੇ ਰਹਿ ਜਾਂਦਾ, ਜੰਮਿਆ ਚਿੱਕੜ ਚੋਂ, ਚਿੱਕੜ ਦੇ ਚ ਫਸ ਕੇ ਰਹਿ ਗਿਆ। ਪੰਕਜ ਫਾਤੇ ਪੰਕ, ਪੰਕ ਚਿੱਕੜ, ਪੰਕਜ ਫਾਤੇ ਪੰਕ ਮੁਹੰਮਦ ਗੁੰਫੀਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਾਇਰਾਨਾ ਅੰਦਾਜ਼, ਸਤਿਗੁਰਦੇਵ ਜੀ ਮਹਾਰਾਜ ਦੇ ਕਹਿਣ ਦਾ ਢੰਗ ਬੜਾ ਆਲਮਾਨਾ, ਬੜਾ ਸ਼ਾਇਰਾਨਾ। ਪੰਕਜ ਫਾਤੇ ਪੰਕ ਮੁਹੰਮਦ ਗੁੰਫੀਆ ਅੰਗ ਸੰਗ ਉਰਜਾਏ ਬਿਸਰਤੇ ਸੁੰਫੀਆ। ਪੰਕਜ, ਇਹ ਕਮਲ ਚਿੱਕੜ ਤੋਂ ਪੈਦਾ ਹੋਇਆ, ਚਿੱਕੜ ਦੇ ਚ ਹੀ ਫਸ ਕੇ ਰਹਿ ਗਿਆ ਔਰ ਚਿੱਕੜ ਦੇ ਚ ਹੀ ਮੁਰਝਾ ਕੇ ਰਹਿ ਗਿਆ, ਚਿੱਕੜ ਵਿੱਚ ਹੀ ਮਰ ਕੇ ਰਹਿ ਗਿਆ। ਮਨੁੱਖ ਦਾ ਜਨਮ ਤੇ ਚਿੱਕੜ ਵਿੱਚੋਂ ਹੈ, ਕਾਮ ਤੋਂ ਹੈ, ਵਾਸ਼ਨਾ ਤੋਂ ਹੈ। ਮਾਤਾ ਪਿਤਾ ਦੀ ਵਾਸ਼ਨਾ ਤੋਂ ਜਨਮ, ਈਸ਼ਵਰ ਦਾ ਨਹੀਂ ਆ। ਕਮਲ ਚਿੱਕੜ ਤੋਂ ਪੈਦਾ ਹੁੰਦਾ ਹੈ, ਚਿੱਕੜ ਤੋਂ ਪੈਦਾ ਹੋਣਾ ਕੋਈ ਬੁਰਾਈ ਨਹੀਂ। ਚਿੱਕੜ ਵਿੱਚ ਫਸ ਜਾਣਾ, ਚਿੱਕੜ ਵਿੱਚ ਡੁੱਬ ਜਾਣਾ, ਬਸ ਇਹ ਜ਼ਿੰਦਗੀ ਦੀ ਬਾਜ਼ੀ ਜਿੱਤੀ ਨਹੀਂ। ਕੁਛ ਸਮੇਂ ਤੱਕ ਚਿੱਕੜ ਵਿੱਚ ਹੈ, ਥੱਲੇ ਕੋਈ ਗੱਲ ਨਹੀਂ, ਪਰ ਹੁਣ ਕਿਤੋਂ ਉੱਪਰ ਉੱਠ। ਪਰ ਕਿਧਰੇ ਪਾਣੀ ਇਕਦਮ ਵਧਿਆ, ਜ਼ੋਰ ਦਾ ਨਹੀਂ ਸੰਭਾਲ ਸਕਿਆ। ਕਈ ਦਫਾ ਧਨ ਸੰਪਦਾ ਤੇ ਪ੍ਰਭਤਾ ਅਚਾਨਕ ਵਧਦੀ ਹੈ, ਮਨੁੱਖ ਨਹੀਂ ਸੰਭਾਲ ਸਕਦਾ, ਡੁੱਬ ਗਿਆ, ਗਰਕ ਹੋ ਗਿਆ। ਐਸਾ ਗਰਕ ਹੋ ਗਿਆ, ਨਾ ਸਿੱਖੀ ਰਹੀ, ਨਾ ਗੁਰੂ ਭਗਤੀ ਰਹੀ, ਨਾ ਗੁਰਬਾਣੀ ਰਹੀ, ਨਾ ਰਹਿਤ ਰਹੀ, ਨਾ ਬਹਿਤ ਰਹੀ, ਨਾ ਸਤਸੰਗ, ਨਾ ਗੁਰਦੁਆਰਾ, ਕੁਛ ਵੀ ਨਹੀਂ ਰਿਹਾ, ਡੁੱਬ ਗਿਆ। ਪੰਕਜ ਫਾਤੇ ਪੰਕ ਮਹਾਮਦ ਗੁੰਫੀਆ, ਜਮਿਆ ਚਿੱਕੜ ਤੋਂ ਸੀ, ਵਾਸ਼ਨਾ ਤੋਂ ਸੀ, ਲੇਕਿਨ ਹੁਣ ਮਰਦੇ ਇਸ ਦਮ ਤੱਕ ਵਾਸ਼ਨਾ ਦੇ ਚ ਹੈ। ਪ੍ਰਾਣ ਵੀ ਇਸਦੇ ਨਿਕਲਦੇ ਪਏ ਨੇ, ਮਰ ਰਿਹਾ, ਪਰ ਅੰਦਰ ਕਾਮਨਾ ਹੈ, ਵਾਸ਼ਨਾ ਹੈ। ਮਹਾਰਾਜ ਕਹਿੰਦੇ ਨੇ, ਐ ਕਮਲ, ਜ਼ਿੰਦਗੀ ਤੇਰੀ ਅਕਾਰਤ ਚਲੀ ਗਈ। ਧਨ ਸੰਪਦਾ ਵਧਦੀ ਹੈ ਤੇ ਮਨੁੱਖ ਦੀ ਵਾਸ਼ਨਾ ਵਧਦੀ ਹੈ। ਮੈਂ ਜਦ ਸੁਣ ਕੇ ਹੈਰਾਨ ਹੋਣਾ, ਔਰ ਪੜ੍ਹ ਕੇ ਵੀ, ਮਹਾਰਾਜਾ ਪਟਿਆਲਾ ਦੀ 400 ਰਾਣੀਆਂ, 600 ਬੇਗਮਾਂ ਨਿਜ਼ਾਮ ਹੈਦਰਾਬਾਦ ਦੀਆਂ, ਇਸ ਤਰੀਕੇ ਇੱਕ ਖਿਲੌਣਾ ਹੈ, ਭੇਡਾਂ ਨੇ, ਬੱਕਰੀਆਂ ਨੇ, ਵਸਤੂਆਂ ਨੇ, ਔਰ ਧਨ ਸੰਪਦਾ ਦੇ ਵਧਿਆਂ ਵਾਸ਼ਨਾ ਵਧਦੀ, ਔਰ ਇਸਤਰੀ ਨਾਲ ਪਤਨੀ ਦਾ ਕੋਈ ਸੰਬੰਧ ਨਹੀਂ ਰਹਿ ਜਾਂਦਾ, ਘਰਵਾਲੀ ਦਾ ਕੋਈ ਸੰਬੰਧ ਨਹੀਂ ਰਹਿ ਜਾਂਦਾ, ਸਿਰਫ ਵਾਸ਼ਨਾ ਦਾ, ਹੋਰ ਕੋਈ ਮਤਲਬ ਹੀ ਨਹੀਂ। ਚਿੱਕੜ ਚੋਂ ਜੰਮਿਆ, ਚਿੱਕੜ ਚ ਫਸ ਕੇ ਰਹਿ ਗਿਆ, ਚਿੱਕੜ ਵਿੱਚ ਮਰ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪੰਕਜ ਫਾਤੇ ਪੰਕ ਮਹਾਮਦ ਗੁੰਫੀਆ, ਅੰਗ ਸੰਗ ਉਰਝਾਏ ਬਿਸਰਤੇ ਸੁੰਫੀਆ। ਐਸਾ ਉਲਝਿਆ ਇਸ ਚਿੱਕੜ ਦੇ ਵਿੱਚ, ਆਪਣਾ ਸੁਪਨ ਭੁੱਲ ਗਿਆ, ਆਪਣੀ ਸੁਗੰਧੀ ਭੁੱਲ ਗਿਆ, ਆਪਣੀ ਕੋਮਲਤਾ ਭੁੱਲ ਗਿਆ, ਹੁਣ ਤੇ ਉੱਪਰ ਚਿੱਕੜ ਪੈ ਗਿਆ। ਚਿੱਕੜ ਨੇ ਇਸਦਾ ਸਾਰਾ ਸੁਪਨ ਖਤਮ ਕਰ ਦਿੱਤਾ, ਇਹਦੀ ਕੋਮਲਤਾ ਭ੍ਰਸ਼ਟ ਕਰ ਦਿੱਤੀ ਹੈ, ਇਹਦੀ ਮਹਿਕ ਵੀ ਦਬਾ ਕੇ ਰੱਖ ਦਿੱਤੀ। ਐਸਾ ਵਾਸ਼ਨਾ ਵਿੱਚ ਫਸਿਆ, ਇਹਦੇ ਸਾਰੇ ਗੁਣਾਂ ਦੇ ਮਿੱਟੀ ਪੈ ਗਈ, ਚਿੱਕੜ ਪੈ ਗਿਆ। ਪੰਕਜ ਫਾਤੇ ਪੰਕ ਮਹਾਮਦ ਗੁੰਫੀਆ, ਅੰਗ ਸੰਗ ਉਰਝਾਏ ਬਿਸਰਤੇ ਸੁੰਫੀਆ। ਸੁੰਫੀਆ ਆਪਣੀ ਸੁਗੰਧੀ ਭੁੱਲ ਗਿਆ, ਆਪਣਾ ਸੁਆਪਣ ਭੁੱਲ ਗਿਆ, ਆਪਣੀ ਕੋਮਲਤਾ ਭੁੱਲ ਗਿਆ। ਦੁਨੀਆਂ ਵਿੱਚ ਕਿਤਨੇ ਪਤਨੀ ਭੁੱਲ ਗਏ। ਧਨ ਸੰਪਦਾ ਦੇ ਆਉਂਦਿਆਂ ਵਾਸ਼ਨਾ ਵਧਦੀ ਹੈ, ਪਰ ਮਨੁੱਖ ਡੁੱਬਦੇ ਨੇ, ਗਰਕ ਹੁੰਦੇ ਨੇ। ਧਨ ਸੰਪਦਾ ਦੇ ਆਉਣ ਨਾਲ ਜਾਂ ਧਨ ਸੰਪਦਾ ਦੀ ਲਾਲਸਾ ਦੇ ਨਾਲ ਮਨੁੱਖ ਦੇ ਅੰਦਰ ਇਹ ਵਾਸ਼ਨਾ ਵਧਦੀ ਹੈ, ਚਿੱਕੜ ਚ ਫਸਦਾ ਹੈ। ਕਦੀ ਕਦਾਈ ਕੋਈ ਮਨੁੱਖ ਕਮਲ ਦੀ ਤਰ੍ਹਾਂ ਉੱਪਰ ਉੱਠਦਾ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਚਰਪਟ ਨਾਲ ਨੂੰ ਸਮਝਾਉਂਦੇ ਹੋਇਆ ਕਹਿੰਦੇ ਨੇ, ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾ ਹੀ ਨੇ ਸਾਣੇ, ਸ਼ਬਦ ਸੁਰਤ ਭਾਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਚਰਪਟ ਨੇ ਇੱਥੇ ਪ੍ਰਸ਼ਨ ਕੀਤਾ ਹੈ, ਮਹਾਰਾਜ ਇਹ ਕਿਸ ਤਰ੍ਹਾਂ ਰਹੀਏ, ਫਿਰ ਡੁੱਬੀਏ ਵੀ ਨਾ ਤੇ ਚਿੱਕੜ ਵਿੱਚ ਫਸੀਏ ਵੀ ਨਾ, ਕੋਈ ਯੁਗਤੀ, ਕੋਈ ਡੰਗ? ਜਪ ਤਪ ਤੇ ਅਸੀਂ ਬਹੁਤ ਕੀਤਾ, ਇਸ ਨਾਲ ਮਸਲਾ ਨਹੀਂ ਹੱਲ ਹੋਇਆ। ਬਹੁਤ ਸਮਾਂ ਹੋ ਗਿਆ, ਅੰਮ੍ਰਿਤ ਵੇਲੇ ਹੀ ਉੱਠਦੇ ਹਾਂ, ਸਾਰੀ ਸਾਰੀ ਰਾਤ ਜਾਗ ਕੇ ਭਜਨ ਕਰਦੇ ਹਾਂ, ਮਸਲਾ ਹੱਲ ਨਹੀਂ ਹੋਇਆ। ਧਰਮ ਗ੍ਰੰਥਾਂ ਦਾ ਬਹੁਤ ਪਾਠ ਕਰਦੇ ਹਾਂ, ਗੱਲ ਨਹੀਂ ਬਣੀ। ਕੱਲ ਮੈਂ ਅਰਜ਼ ਵੀ ਕੀਤੀ ਸੀ, ਭਰਤਰੀ ਨੇ ਐਸਾ ਰੋਣਾ ਵੀ ਰੋਇਆ, ਇਹ ਸਭ ਕੁਛ ਮੈਂ ਕੀਤਾ, ਗੱਲ ਤੇ ਨਹੀਂ ਬਣੀ। ਤੋ ਪਤਾ ਹੈ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ, ਰਹੇ ਏਕਾਂਤ ਏਕੋ ਮਜ਼ ਵਸਿਆ, ਆਸਾ ਮਾਹੇ ਨਿਰਾਸੋ। ਮਨ ਦੇ ਚ ਜਿਹੜੀ ਵਿਚਾਰਾਂ ਦੀ ਤੇ ਵਿਕਾਰਾਂ ਦੀ ਭੀੜ ਹੈ, मन ਨੂੰ ਇਕਾਂਤ ਕਰ ਲੈ, ਇਹਨੂੰ ਪਰੇ ਕਰ। ਤੇ ਕਿਸ ਤਰ੍ਹਾਂ ਇਹ ਪਰੇ ਹੋਵੇਗੀ? ਵੇਖ, ਆਪਣਾ ਮਨ ਵੇਖ, ਬਸ ਵੇਖਦਿਆਂ ਹੀ ਵਿਕਾਰ ਭੱਜਣਗੇ, ਵੇਖਦਿਆਂ ਹੀ ਗਲਤ ਵਿਚਾਰ ਭੱਜਣਗੇ। ਵੇਖਣਾ ਬੜਾ ਔਖਾ, ਅੰਤਰਮੁਖੀ ਹੋਣਾ ਇਸੇ ਨੂੰ ਕਹਿੰਦੇ ਨੇ। ਸੁਚੇਤ ਹੋ ਕੇ ਦੇਖ ਆਪਣੇ ਵਿਚਾਰਾਂ ਨੂੰ, ਮਲੀਨ ਵਿਚਾਰ ਉਸੇ ਵਕਤ ਸ਼ਾਂਤ ਹੋ ਜਾਣਗੇ। ਆਸਾ ਮਾਹੇ ਨਿਰਾਸੋ, ਤੋਂ ਮਨ ਵਿੱਚ ਇੱਛਾਵਾਂ ਕਾਮਨਾਵਾਂ ਤੇ ਪੈਦਾ ਹੋਣਗੀਆਂ। ਆਸਾ ਮਾਹੇ ਨਿਰਾਸੋ, ਆਸਾ ਵਿੱਚ ਨਿਰਾਸ਼ ਹੋ ਕੇ ਰਹਿ। ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਹੋ ਸਕਦਾ? ਔਰ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਈ ਥਾਵਾਂ ਤੇ ਕਿਹਾ। ਰਾਮਕਲੀ ਰਾਗ ਦੇ ਹੋਰ ਸ਼ਬਦ ਵਿੱਚ ਵੀ ਸਤਿਗੁਰਦੇਵ ਜੀ ਮਹਾਰਾਜ ਐਸਾ ਹੀ ਉਪਦੇਸ਼ ਕਰਦੇ ਨੇ। ਔਰ ਸਮੇਂ ਦੀ ਗਤੀ ਨੂੰ ਮੁੱਖ ਰੱਖਦੇ ਆਇਆ ਇਸੇ ਪੰਕਤੀ ਨੂੰ ਲਈਏ। ਰਹੇ ਇਕਾਂਤ, ਇਹ ਕੋ ਮਨ ਵਸਿਆ, ਆਸਾ ਮਾਹੇ ਨਿਰਾਸੋ, ਆਸਾ ਮਾਹੇ ਨਿਰਾਸ ਵਲਾਏ, ਨੇਚੋ ਨਾਨਕ ਕਰਤੇ ਪਾਏ। ਨਿਸ਼ਚੇ ਕਰਕੇ ਜਾਣੋ, ਉਹਨੂੰ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਏਗੀ ਜੋ ਆਸਾ ਵਿੱਚ ਨਿਰਾਸ਼ ਹੋ ਕੇ ਰਹਿੰਦਾ। ਇਹ ਕਿਸ ਤਰ੍ਹਾਂ ਹੋ ਸਕਦਾ ਆਸਾ ਵਿੱਚ ਨਿਰਾਸ਼? ਤੋ ਮਹਾਰਾਜ ਇਹ ਕਹਿ ਰਹੇ ਨੇ, ਜਬ ਤਬ ਤੂੰ ਕਰਦਾ ਪਿਆ ਬੰਦਗੀ, ਤੂੰ ਕਰਦਾ ਪਿਆ, ਤੇਰੀ ਕੋਈ ਇੱਛਾ ਪੂਰੀ ਹੋ ਜਾਏ ਤੂੰ ਸਮਝੀ ਪਰਮਾਤਮਾ ਦੀ ਇੱਛਾ ਵੀ ਇਹੀ ਸੀ ਤਾਂ ਪੂਰੀ ਹੋਈ ਹੈ, ਰੱਬ ਦੀ ਰਜ਼ਾ ਵੀ ਇਹੀ ਸੀ ਤਾਂ ਪੂਰੀ ਹੋਈ ਹੈ, ਤੇਰੇ ਕਰਮਾਂ ਅਨੁਸਾਰ ਬਣਿਆ ਹੋਇਆ ਜਿਹੜਾ ਵਿਧਾਨ ਸੀ, ਪ੍ਰੀ ਪਲੈਨ, ਜੋ ਸਾਰਾ ਸਿਲਸਿਲਾ ਬਣਿਆ ਹੋਇਆ ਉਸਦੇ ਮੁਤਾਬਕ ਹੋਇਆ। ਅਗਰ ਕੋਈ ਇੱਛਾ ਤੇਰੀ ਪੂਰੀ ਨਹੀਂ ਹੋਈ ਤਾਂ ਨਹੀਂ ਹੋਣੀ ਸੀ। ਇਸ ਨੂੰ ਤੂੰ ਈਸ਼ਵਰ ਦੀ ਰਜ਼ਾ, ਉਸਦਾ ਨਿਯਮ, ਉਸਦਾ ਵਿਧਾਨ ਸਮਝ। ਤੇਰੀ ਕੋਈ ਇੱਛਾ ਪੂਰੀ ਹੋ ਗਈ ਹੈ, ਇਸ ਵਾਸਤੇ ਪੂਰੀ ਹੋਈ ਹੈ ਕਿ ਪਰਮਾਤਮਾ ਵੀ ਇਹੀ ਚਾਹੁੰਦਾ ਸੀ। ਅਗਰ ਕੋਈ ਇੱਛਾ ਤੇਰੀ ਪੂਰੀ ਨਹੀਂ ਹੋਈ ਤਾਂ ਸਮਝ ਲੈਣਾ ਪਰਮਾਤਮਾ ਦੀ ਇੱਛਾ ਕੋਈ ਹੋਰ ਹੈ, ਤੇਰੇ ਕਰਮਾਂ ਅਨੁਸਾਰ ਉਸਨੇ ਕੁਝ ਹੋਰ ਵਿਧਾਨ ਬਣਾਇਆ। ਤੂੰ ਉਸਦੀ ਰਜ਼ਾ ਨੂੰ ਮੰਨ, ਉਸਦੇ ਬਾਣੇ ਵਿੱਚ ਰਾਜ਼ੀ ਹੋ, ਮਨ ਟਿਕ ਜਾਏਗਾ। ਕਿਤਨੀਆਂ ਇੱਛਾਵਾਂ ਨੇ ਨਹੀਂ ਪੂਰੀਆਂ ਹੁੰਦੀਆਂ ਤਾਂ ਫਿਰ ਅਸੀਂ ਗਿਲੇ ਨਾਲ ਭਰ ਜਾਂਦੇ ਹਾਂ। ਹੇ ਪ੍ਰਮਾਤਮਾ, ਤੂੰ ਗਜ਼ਬ ਕਰ ਦਿੱਤਾ, ਅਖੰਡ ਪਾਠ ਵੀ ਰਖਾਇਆ, ਲੰਗਰ ਵੀ ਕਰਾਇਆ ਔਰ ਸੰਗਤਾਂ ਦੀ ਸੇਵਾ ਵੀ ਕੀਤੀ, ਪਰ ਸਾਡੀ ਗੱਲ ਨਹੀਂ ਬਣੀ। ਗਿਲੇ ਨਾਲ ਭਰ ਗਏ, ਸ਼ਿਕਵਿਆਂ ਨਾਲ ਭਰ ਗਏ। ਤਾਂ ਮਹਾਰਾਜ ਇੱਥੇ ਕਹਿੰਦੇ ਨੇ, ਕੋਈ ਇੱਛਾ ਪੂਰੀ ਹੋ ਗਈ ਹੈ ਤਾਂ ਇਸ ਵਾਸਤੇ ਕਿ ਉਹ ਪੂਰੀ ਹੋਣੀ ਸੀ, ਈਸ਼ਵਰ ਦੀ ਇੱਛਾ ਵੀ ਇਹੀ ਸੀ। ਅਗਰ ਨਹੀਂ ਹੋਈ ਤਾਂ ਫਿਰ ਈਸ਼ਵਰ ਦੀ ਇੱਛਾ ਕੋਈ ਹੋਰ ਹੈ। ਤੂੰ ਇਸ ਤਰ੍ਹਾਂ ਆਸਾ ਵਿੱਚ ਨਿਰਾਸ਼ ਹੋ ਕੇ ਰਹਿ, ਯਕੀਨ ਜਾਣ ਚਰਪਟ, ਤੂੰ ਕਮਲ ਦੀ ਤਰ੍ਹਾਂ ਹੋ ਜਾਏਗਾ। ਆਸਾ ਵਿੱਚ ਨਿਰਾਸ਼ ਹੋਣ ਦੀ ਤੈਨੂੰ ਜਾਚ ਨਾ ਹੋਈ ਤੂੰ ਫਿਰ ਇਤਨੀ ਗੱਲ ਯਾਦ ਰੱਖ, ਗਿਲਿਆਂ ਨਾਲ ਭਰ ਜਾਏਗਾ, ਗਿਲੇ ਡੋਬ ਕੇ ਰੱਖ ਦੇਣਗੇ, ਗਿਲੇ ਵਰਕ ਕਰਕੇ ਰੱਖ ਦੇਣਗੇ, ਗਿਲੇ ਬਰਬਾਦ ਕਰਕੇ ਰੱਖ ਦੇਣਗੇ। ਕਿਸੇ ਮਿੱਤਰ ਤੇ ਤੁਸੀਂ ਰੋਜ਼ ਰੋਜ਼ ਗਿਲਾ ਕਰੋ, ਮਿੱਤਰਤਾ ਦੁਸ਼ਮਣੀ ਚ ਬਦਲ ਜਾਂਦੀ ਹੈ। ਕੋਈ ਪਤਨੀ ਰੋਜ਼ ਰੋਜ਼ ਪਤੀ ਤੇ ਗਿਲੇ ਕਰੇ ਤੇ ਕੋਈ ਪਤੀ ਹਰ ਵਕਤ ਪਤਨੀ ਤੇ ਗਿਲੇ ਕਰੇ, ਸੰਬੰਧਾਂ ਦੇ ਦਰਾੜ ਪੈ ਜਾਂਦੀ ਹੈ। ਹਰ ਵਕਤ ਪਿਓ ਪੁੱਤਰ ਤੇ ਗਿਲਾ ਹੀ ਕਰਦਾ ਜਾਏ ਤੇ ਪੁੱਤਰ ਹਰ ਵਕਤ ਪਿਤਾ ਤੇ ਗਿਲਾ ਹੀ ਕਰਦਾ ਜਾਏ, ਹਰ ਵਕਤ ਗਿਲਿਆਂ ਨਾਲ ਰਿਸ਼ਤੇ ਟੁੱਟਦੇ ਨੇ, ਜੁੜਦੇ ਨਹੀਂ ਨੇ। ਤੂੰ ਹਰ ਵਕਤ ਰੱਬ ਤੇ ਗੁਰੂ ਤੇ ਗਿਲਾ ਹੀ ਕਰਦਾ ਜਾਏ, ਤੂੰ ਗਿਲੇ ਜਿਤਨੇ ਤੂੰ ਕਰੇਗਾ ਉਤਨਾ ਦੂਰ ਚਲਾ ਜਾਏਗਾ, ਔਰ ਜਿਤਨਾ ਦੂਰ ਜਾਏਗਾ ਉਤਨਾ ਹੀ ਡੁੱਬ ਜਾਏਗਾ, ਗਰਕ ਹੋ ਜਾਏਗਾ। ਨੇੜੇ ਆਉਣ ਦਾ ਮਤਲਬ ਹੈ ਸ਼ੁਕਰਾਨਾ, ਤੇਰਾ ਧੰਨਵਾਦ, ਜੋ ਹੋਇਆ ਮੇਰੇ ਕਰਮ, ਜੋ ਹੋਇਆ ਤੇਰੀ ਰਜ਼ਾ, ਮੈਨੂੰ ਪ੍ਰਵਾਨ, ਮੈਨੂੰ ਕਬੂਲ। ਔਰ ਜਿਸ ਨੂੰ ਇਸ ਹੁਕਮ ਦੀ ਸਮਝ ਆ ਗਈ ਤੇ ਮੰਨਣ ਦੀ ਜਾਚ ਆ ਗਈ, ਮਹਾਰਾਜ ਕਹਿੰਦੇ ਨੇ, ਉਸਨੇ ਪਰਮਾਤਮਾ ਦੇ ਰਾਜ ਨੂੰ ਸਮਝ ਲਿਆ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਅੱਜ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖਾਂਗੇ। ਔਰ ਇਸੇ ਤਰੀਕੇ ਨਾਲ ਪਰਸੋਂ ਵੀ 7 ਤੋਂ ਲੈ ਕੇ 8:45 ਤੱਕ, ਕਿਉਂਕਿ ਫਿਰ ਬਾਅਦ ਵਿੱਚ ਦਾਸ ਨੇ 8:15 ਤੋਂ ਗੁਰਦੁਆਰਾ ਸਹਿਜਲੀ ਸਟਰੀਟ ਵਿੱਚ ਹਾਜ਼ਰੀ ਭਰਨੀ ਹੈ। ਰੋਜ਼ ਇਸ ਤਰ੍ਹਾਂ ਹੀ ਜੋ ਹੈ ਪ੍ਰੋਗਰਾਮ ਜੋ ਹੈ ਚੱਲਣਾ, ਕੱਲ੍ਹ ਵੀ ਅਤੇ ਪਰਸੋਂ ਵੀ।